सेना पहले है, तो फादर मानो बहुत बेचैन है, व्याकुल है, हमारे न सबका बुनते से प्रीतमा में वीर बने करते हैं। सानू कलगी सर पाशाह महाराज जी विछोड़े कुछ भी सुझदा नहीं है, ਅਸੀਂ ਉਹਨਾਂ ਦੇ ਰੋਜ਼ ਦਰਸ਼ਨ ਕਰਦੇ ਹੋ, ਸਾਨੂੰ ਵੀ ਉਹਨਾਂ ਦੇ ਦਰਸ਼ਨ ਕਰਾਓ, ਸਤਿਗੁਰਾਂ ਦੀ ਕਥਾ ਸੁਣਾਓ। ਤਾਂ ਭਾਈ ਰਾਮ ਕੌਰ ਸਾਹਿਬ ਜੀ ਖਾਲਸੇ ਦੀ ਬੇਨਤੀ ਮੰਨ ਕੇ ਜੋ ਕਥਾ ਸੁਣਾਈ ਸੀ ਉਹ ਸਾਹਿਬ ਸਿੰਘ ਜੀ ਲਿਖਾਲੀ ਦੇ ਨਾਲ ਨਾਲ ਲਿਖੀ ਸੀ। ਭਾਈ ਰਾਮ ਕੌਰ ਸਾਹਿਬ ਜੀ ਦੀ ਉਹ ਪੋਥੀ ਭਾਈ ਸਾਹਿਬ ਦੀ ਨੂੰਹ ਜਿਹੜੀ ਹੋਈ ਹੈ ਬੀਬੀ ਪ੍ਰਧਾਨ ਮਹਾਰਾਜੇ ਪਟਿਆਲੇ ਆਲਾ ਸਿੰਘ ਦੀ ਬੇਟੀ ਜੋ ਭਾਈ ਰਾਮ ਕੌਰ ਦੇ ਪੁੱਤਰ ਭਾਈ ਮੋਹਨ ਸਿੰਘ ਜੀ ਨੂੰ ਵਿਆਹੀ ਹੋਈ ਸੀ, ਉਸ ਬੇਬੀ ਨੇ ਪੋਥੀਆਂ ਸਾਂਭੀਆਂ ਜਿਹੜੀਆਂ ਭਾਈ ਸੰਤੋਖ ਸਿੰਘ ਜੀ ਕੋਲ ਵੀ ਪਹੁੰਚੀਆਂ ਹਨ। ਹੋਰ ਵੀ ਕਾਫੀ ਖਜ਼ਾਨਾ ਸੀ ਜਿਹੜਾ ਸਾਧ ਸਿੰਘ ਜੀ ਭਾਈ ਸਾਹਿਬ ਨੇ ਪੁੱਛੀ ਕਰਕੇ ਗ੍ਰੰਥ ਲਿਖਿਆ ਹੈ। ਭਾਈ ਮਨੀ ਸਿੰਘ ਜੀ ਦੀ ਉਹਨਾਂ ਦੀ ਬੜੀ ਭਾਰੀ ਖੋਜ ਇਤਿਹਾਸ ਨੂੰ ਦੇਣ ਹੈ। ਸਿੱਖ ਸਾਹਿਤ ਵਿੱਚ ਭਾਈ ਰਾਣੀ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ। ਇਹੋ ਜਿਹੇ ਮਹਾਂਪੁਰਸ਼ਾਂ ਨੇ ਜੋ ਗ੍ਰੰਥ ਲਿਖੇ ਪ੍ਰਾਪਤ ਸਨ, ਉਹਨਾਂ ਸਾਰਿਆਂ ਨੂੰ ਪਾਕਿਸਤਾਨ ਦੀ ਖੋਜ ਕਰ ਰਹੇ ਨੇ। ਆਓ ਸਰਵਣ ਕਰੀਏ ਗੁਰੂ ਪ੍ਰਤਾਪ ਸੂਰਜ ਗ੍ਰੰਥ ਦਾ ਜੋ ਮਹਾਨ ਖਜ਼ਾਨਾ ਸਿੱਖ ਇਤਿਹਾਸ ਦਾ, ਗੁਰੂ ਇਤਿਹਾਸ ਦਾ ਸਾਡੇ ਕੋਲ ਮੌਜੂਦ ਹੈ, ਇਹ ਕਿਵੇਂ ਤਿਆਰ ਹੋਇਆ। ਸਾਰੀ ਸੰਗਤ ਸਾਥੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਈ ਰਾਮ ਕੌਰ ਖਾਲਸਾ ਬੇਨਤੀ ਕਰ ਰਿਹਾ ਹੈ, ਜੀ ਸਾਹਿਬ ਤੋਂ ਆਏ ਹੋਏ ਸਿੰਘ ਭਾਈ ਸਾਹਿਬ ਸਿੰਘ ਜੀ ਆਦਿਕ ਜੋ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਦੇ ਸੱਚਖੰਡ ਦਮਨ ਤੋਂ ਬਾਅਦ ਆ ਰਹੇ ਹਨ, ਸਭ ਕਹਿ ਰਹੇ ਨੇ ਭਾਈ ਸਾਹਿਬ ਜੀ ਤੁਸੀਂ ਗੁਰੂ ਸਾਹਿਬ ਦੀ ਸਾਰੀ ਕਥਾ ਜਾਣਦੇ ਹੋ, ਸਮਰਾਥ ਹੋ, ਜਿਹੜਾ ਪ੍ਰਸੰਗ ਤੁਸੀਂ ਅੱਖਾਂ ਨਾਲ ਵੇਖਿਆ ਹੈ ਉਹ ਤਾਂ ਦੱਸ ਹੀ ਸਕਦੇ ਹੋ। ਜੋ ਪਿੱਛੇ ਹੋਰ ਭੂਤਕਾਲਾਂ ਦੇ ਵਿੱਚ ਵੇਖ ਚੁੱਕੇ ਸਮੇਂ ਚ ਬਹੁਤ ਪ੍ਰਸੰਗ ਹਨ ਉਹ ਵੀ ਤੁਸੀਂ ਜਾਣਦੇ ਹੋਰਪਾ ਕਰੋ ਭਾਈ ਰਾਮ ਕੌਰ ਜੀ ਸਤਿਗੁਰਾਂ ਦੀ ਕਥਾ ਲਿਖਵਾ ਦਿਓ, ਗੁਰੂ ਸਾਹਿਬ ਦੀਆਂ ਸਾਖੀਆਂ ਲਿਖੀਆਂ ਜਾਣਗੀਆਂ ਤਾਂ ਇਤਿਹਾਸ ਬਣਿਆ ਰਹੇਗਾ। ਸਾਧ ਸੰਗਤੀ ਦੇ ਕੇ ਮਹਾਂਪੁਰਸ਼ ਭਾਈ ਰਾਮ ਕੌਰ ਜੀ ਵਰਗੇ, ਭਾਈ ਮਨੀ ਸਿੰਘ ਜੀ ਵਰਗੇ, ਬਾਬਾ ਸਰੂਪ ਦਾਸ ਜੀ ਪੰਨਾ, ਭਾਈ ਸੇਵਾ ਦਾਸ ਜੀ ਪਰਚੀਆਂ ਲਿਖਣ ਵਾਲੇ ਉਦਾਸੀ ਮਹਾਤਮਾ, ਇਸੇ ਤਰ੍ਹਾਂ ਭਾਈ ਸੁਖਾ ਸਿੰਘ ਜੀ ਗ੍ਰੰਥੀ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ, ਔਰ ਕੋਇਲ ਸਿੰਘ ਜੀ, ਭਾਈ ਭਗਤ ਸਿੰਘ ਜੀ ਜਿਹੜੇ ਲਿਖਾਰੀਆਂ ਨੇ 18ਵੀਂ ਸਦੀ ਤੋਂ ਗੁਰੂ ਦਾ ਇਤਿਹਾਸ ਨਾਲ ਲਿਖਿਆ ਹੁੰਦਾ, ਅੱਜ ਸਾਡੇ ਕੋਲ ਕੀ ਹੋਣਾ ਸੀ। ਜੇ ਭਾਈ ਸੰਤੋਖ ਸਿੰਘ ਜੀ ਸਾਰਾ ਇਤਿਹਾਸ ਗੁਰੂ ਪਾਤਸ਼ਾਹ ਪਿੰਡ ਪਿੰਡ ਜਾ ਕੇ ਇਕੱਠਾ ਨਾਮ ਕਰਦੇ, ਅੱਜ ਸਾਡੇ ਕੋਲ ਕੀ ਹੋਣਾ ਸੀ। ਜਿਹੜਾ ਕਿਸੇ ਦੀ ਦਿੱਤੀ ਹੋਈ ਚੀਜ਼ ਦਾ ਧੰਨਵਾਦ ਨਹੀਂ ਕਰਦਾ, ਇੱਥੇ ਤੁਸੀਂ ਗੋਰਿਆਂ ਦੇ ਤੇਲ ਚ ਰਹਿੰਦੇ ਹੋ, ਤੁਹਾਨੂੰ ਕੋਈ ਰਾਹ ਦੱਸਦਾ ਨਾ ਤਾਂ ਵੀ ਥੈਂਕ ਯੂ ਕਹਿ ਦਿੰਦੇ। ਕੋਈ ਮਾੜੀ ਦੀ ਗੱਲ ਹੋਵੇ ਥੈਂਕ ਯੂ ਥੈਂਕ ਯੂ ਥੈਂਕ ਯੂ ਕਰਦੇ ਹੋ, ਉਹ ਜਿਹਨਾਂ ਨੇ ਇੱਦਾਂ ਸਾਡੇ ਇਤਿਹਾਸ ਲਿਖਿਆ ਉਹਨਾਂ ਨੇ ਕਦੇ ਥੈਂਕ ਯੂ ਨਹੀਂ ਕੀਤਾ, ਉਹਨਾਂ ਨੂੰ ਕਦੇ ਨਿੰਦਾ ਕਰਦੇ, ਕਹਿੰਦੇ ਜਿਹੜਾ ਕੀ ਲਿਖਿਆ ਹੋਇਆ ਆਹ ਕੀ ਲਿਖਿਆ ਹੋਇਆ ਆਹ ਕੀ ਲਿਖਿਆ ਹੋਇਆ, ਨੁਕਸ ਕੱਢਦੇ ਹੋ। ਮਹਾਂਪੁਰਸ਼ਾਂ ਨੇ ਸਾਨੂੰ ਇਤਿਹਾਸ ਦਿੱਤਾ, ਭਾਈ ਰਾਮ ਕੌਰ ਜੀ ਉਸਨੇ ਨੇ ਬੇਨਤੀ ਕੀਤੀ ਹੈ, ਭਾਈ ਸਾਹਿਬ ਜੀ ਤੁਸੀਂ ਇਤਿਹਾਸ ਨਾ ਲਿਖਾਓਗੇ ਤਾਂ ਅੱਗੇ ਇਤਿਹਾਸ ਅਲੋਪ ਹੋ ਜਾਏਗਾ, ਇਸ ਕਰਕੇ ਸਾਨੂੰ ਗੁਰੂ ਮਹਾਰਾਜ ਦੀ ਕਥਾ ਲਿਖਵਾ ਦਿਓ। ਕਥਾ ਨਾਲ ਦੇਖਿਆ ਹੈ ਜਾਂ ਬਜ਼ੁਰਗਾਂ ਕੋਲੋਂ ਵੱਡਿਆਂ ਕੋਲੋਂ ਸੁਣੇ ਹਨ, ਪ੍ਰਸੰਗ ਸਾਨੂੰ ਸੁਣਾਓ ਸਾਰੇ। ਗੁਰੂ ਅੰਗਦ ਦੇਵ ਜੀ ਤੋਂ ਲੈ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਅੱਠ ਪਾਤਸ਼ਾਹੀਆਂ ਦੀ ਕਥਾ ਉਹ ਤੁਸੀਂ ਸੁਣੀ, ਜਿਹੜੀ ਦਸਵੇਂ ਪਾਤਸ਼ਾਹ ਦੀ ਕਥਾ ਉਹ ਤੁਸੀਂ ਦੇਖੀ ਹੈ, ਤੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਉਹ ਭਾਈ ਬਾਲਾ ਜੀ ਪਹਿਲਾਂ ਹੀ ਲਿਖਵਾ ਗਏ। ਪਹਿਲੇ ਪਾਤਸ਼ਾਹ ਦੀ ਕਥਾ ਤਾਂ ਲਿਖੀ ਹੋਈ ਮਿਲਦੀ ਹੈ। ਦਸਵੇਂ ਪਾਤਸ਼ਾਹ ਵਿੱਚ ਤੁਸੀਂ ਗਵਾਹ ਬੈਠੇ ਹੋ, ਤੁਸੀਂ ਉਹਨਾਂ ਦੇ ਨਾਲ ਰਹੇ ਹੋ, ਸਾਰੀ ਕਥਾ ਦਾ ਤੁਹਾਨੂੰ ਪਤਾ ਹੈ। ਜਿਹੜੇ ਵੱਡੇ ਅੱਠ ਗੁਰੂ ਹੋਏ ਨੇ ਵਿਚਕਾਰ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੀ ਕਥਾ ਤੁਸੀਂ ਸੁਣੀ ਹੈ ਆਪਣੇ ਪਿਤਾ ਜੀ ਕੋਲੋਂ, ਆਪਣੇ ਦਾਦਾ ਜੀ ਕੋਲੋਂ ਜਾਂ ਹੋਰ ਪੁਰਾਣੇ ਸਿੱਖਾਂ ਤੋਂ ਤੁਸੀਂ ਸਾਰੀ ਕਥਾ ਸੁਣੀ ਹੈ, ਉਹ ਸਾਨੂੰ ਸੁਣਾਓ। ਭਾਈ ਰਾਮ ਕੌਰ ਸਾਹਿਬ ਜੀ ਜੋ ਗੁਰੂ ਸਾਹਿਬ ਜੀ ਨੇ ਗੌਤਮ ਕੀਤੇ ਹਨ, ਅਨੇਕ ਪ੍ਰਕਾਰ ਦੇ ਇਸ ਦੁਨੀਆਂ ਦਾ ਭਲਾ ਕਰਨ ਵਾਸਤੇ ਜੋ ਪਰਮੇਸ਼ਵਰ ਦੇ ਸਰੂਪ ਗੁਰੂ ਨਾਨਕ ਦੇਵ ਗੋਬਿੰਦ ਸਿੰਘ ਜੀ ਹੋਏ ਹਨ, ਗੁਰੂ ਸਾਹਿਬ ਨੇ ਗੌਤਮ ਕਰਕੇ ਸਿੱਖਾਂ ਦਾ ਉਦਾਰ ਕੀਤਾ ਹੈ, ਭਲਾ ਕੀਤਾ ਹੈ, ਸਾਡਾ ਬੇੜਾ ਬਣਿਆ ਲਾਇਆ ਹੈ। ਉਹਨਾਂ ਤੋਂ ਬਾਅਦ ਗੁਰੂ ਸਾਹਿਬ ਦਾ ਇਤਿਹਾਸ ਬਣਿਆ ਰਹੇਗਾ ਤਾਂ ਸਿੱਖੀ ਬਣੀ ਰਹੇਗੀ। ਜੇ ਇਤਿਹਾਸ ਖਤਮ ਹੋ ਜਾਏਗਾ, ਸਿੱਖੀ ਖਤਮ ਹੋ ਜਾਏਗੀ, ਜੋ ਪਿੱਛੇ ਸਿੱਖ ਸਮਾਜ ਹੋਵੇਗਾ, ਆਉਣ ਵਾਲੇ ਸਮੇਂ 'ਚ ਸਿੱਖ ਹੋਣਗੇ, ਜੋ ਕਥਾ ਸੁਣਨਗੇ, ਤਾਂ ਹੀ ਉਹਨਾਂ ਨੂੰ ਪਤਾ ਹੋਵੇਗਾ ਨਾ ਵੀ ਸਾਡੇ ਗੁਰੂਆਂ ਨੇ ਸਾਡੇ ਨੂੰ ਕੀ ਕੁਝ ਕੀਤਾ। ਹਾਂਜੀ, ਖਾਲਸਾ ਪੰਥ ਵਧੇਗਾ, ਸਿੰਘਾਂ ਦਾ ਰਾਜ ਹੋਵੇਗਾ, ਖਾਲਸੇ ਦਾ ਬੋਲਬਾਲਾ ਹੋਵੇਗਾ। ਜੇ ਖਾਲਸੇ ਪੰਥ ਕੋਲ ਆਪਣੇ ਗੁਰੂਆਂ ਦੀ ਹਿਸਟਰੀ ਹੋਵੇਗੀ, ਤਾਂ ਹੀ ਉਹ ਹਰ ਮੈਦਾਨ ਫਤਿਹ
ਪਾਉਣਗੇ।
ਗ੍ਰੰਥ ਇਹੋ ਜਿਹੇ ਹੋਣਗੇ ਜਿਹਨਾਂ ਨੂੰ ਪੜ੍ਹ ਕੇ ਗੁਰੂ ਦੀ ਮਹਿਮਾ ਦਾ ਪਤਾ
ਲੱਗੇਗਾ।
ਗਿਆਨੀ ਸਿੰਘ ਸੁਣਾਇਆ ਕਰਨਗੇ, ਢਾਡੀ ਸਿੰਘ ਸੁਣਾਇਆ ਕਰਨਗੇ। ਸਾਧ ਸੰਗਤ ਜੀ, ਕਈ ਗੁਰੂ ਘਰ ਦੀਆਂ ਪਰੰਪਰਾਵਾਂ ਹਨ ਜਿਹੜੀਆਂ ਅਸੀਂ ਹੌਲੀ ਹੌਲੀ ਘਟਾਉਂਦੇ ਜਾ ਰਹੇ ਹਾਂ। ਜਿਹੜਾ ਇਤਿਹਾਸ ਹੈ, ਇਹ ਜਾਂ ਤਾਂ ਸੂਰਜ ਪ੍ਰਕਾਸ਼ ਤੇ ਪੰਥ ਪ੍ਰਕਾਸ਼ ਦੀ ਕਥਾ ਨਾਲ ਪਤਾ ਲੱਗਦਾ, ਜਾਂ ਫਿਰ ਤੁਹਾਡੀ ਨਜ਼ਰ ਪਤਾ ਲੱਗਦਾ। ਇਤਿਹਾਸ ਦਾ ਇਹ ਸਲੋਕ ਜੋ ਕਥਾ ਆਪਾਂ ਕਰ ਰਹੇ ਹਾਂ, ਇਹ ਤਰੀਕਾ ਹੈ। ਇਹ ਭਾਵੇਂ ਗੁਰਪ੍ਰਤਾਪ ਦੀ ਹੋਵੇ, ਭਾਵੇਂ ਪੰਥ ਪ੍ਰਕਾਸ਼ ਦੀ ਹੋਵੇ, ਭਾਵੇਂ ਨਾਨਕ ਪ੍ਰਕਾਸ਼ ਦੀ ਹੋਵੇ, ਕਥਾ ਸੁਣ ਕੇ ਇਤਿਹਾਸ ਨਾਲ ਪਤਾ ਲੱਗਦਾ। ਦੂਸਰਾ, ਢਾਡੀ ਸਿੰਘ ਗਾ ਕੇ ਸੁਣਾਉਂਦੇ ਇਤਿਹਾਸ, ਬਾਰਾਂ ਕਮੀਸ਼ਰੀ ਸਿੰਘ ਗਾ ਕੇ ਸੁਣਾਉਂਦੇ। ਗੁਰਬਾਣੀ ਨੂੰ ਸਮਝਣ ਵਾਸਤੇ ਵੀ ਦੋ ਤਰੀਕੇ ਹਨ, ਗੁਰਬਾਣੀ ਦੀ ਕਥਾ ਅਤੇ ਗੁਰਬਾਣੀ ਦਾ ਕੀਰਤਨ। ਜਦੋਂ ਗੁਰਬਾਣੀ ਦਾ ਕੀਰਤਨ ਕਰੀਦਾ, ਮਨ ਜੁੜ ਜਾਂਦਾ, ਅਤੇ ਜਦੋਂ ਕਥਾ ਕਰੀ ਦੀ ਹੈ, ਉਸ ਜੁੜੇ ਹੋਏ ਮਨ ਨੂੰ ਗਿਆਨ ਹੋ ਜਾਂਦਾ। ਸੋ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਦੀਆਂ ਵੱਡੀਆਂ ਦਾਤਾਂ ਹਨ ਕਥਾ ਅਤੇ ਕੀਰਤਨ। ਹਾਂਜੀ, ਭਾਈ ਰਾਮ ਕੌਰ ਦੀ ਕਥਾ ਸੁਣਾਓ, ਜਿਹੜੀ ਕਥਾ ਤੁਸੀਂ ਸੁਣਾਓਗੇ ਉਹ ਅੱਗੇ ਲਿਖੀ ਹੋਈ ਖਾਲਸਾ ਪੜ੍ਹੇਗਾ, ਸੁਣੇਗਾ, ਉਹ ਸਿੱਖਾਂ ਦੀ ਕਲਿਆਣ ਹੋਵੇਗੀ। ਹੋਰ ਵੀ ਜਿਹੜੇ ਲੋਕ ਸੁਣਨਗੇ, ਸ਼ਰਧਾ ਨਾਲ ਸੁਣਨਗੇ, ਉਹਨਾਂ ਨੂੰ ਵੀ ਸਿੱਖੀ ਪ੍ਰਾਪਤ ਹੋਵੇਗੀ। ਸਾਧ ਸੰਗਤ ਜੀ, ਅਸੀਂ ਬਹੁਤ ਸਾਰੇ ਪਟਿਆਲੇ ਦੇ ਵਿੱਚ ਦੇਖੇ ਹਨ, ਸ਼ਹਿਰਧਾਰੀ ਯੂਪੀ ਤੋਂ ਆਏ ਹੋਏ ਬੈਠੇ ਵੀ, ਉਹ ਜਦੋਂ ਕਥਾ ਸੁਣਦੇ ਮਨ ਕਿੰਨਾ ਪ੍ਰੇਮ ਜਾਗਿਆ, ਕਿੰਨਾ ਅੰਮ੍ਰਿਤ ਛੱਡ ਗਿਆ, ਤਿਆਰ ਬਰ ਤਿਆਰ ਹੋ ਗਏ। ਕਥਾ ਸੁਣਨ ਦਾ ਬਹੁਤ ਕੁਝ ਮਿਲਦਾ। ਦੂਜੇ ਮਤਾਂ ਦਾ ਵੀ ਕੋਈ ਹਿੰਦੂ ਮੁਸਲਮਾਨ ਉਹ ਵੀ ਗੁਰੂ ਸਾਹਿਬ ਦੀ ਕਥਾ ਸੁਣੇ, ਇਤਿਹਾਸ ਸੁਣੇ, ਕੈਸੇ ਕੈਸੇ ਕਾਰਨਾਮੇ ਹੋਏ ਹੁੰਦੇ। 7 ਤੇ 9 ਸਾਲ ਦੇ ਬੱਚੇ ਨਹੀਂ ਅੱਜ ਖੜਦੇ, ਗੁਰੂ ਕੇ ਸਿੱਖਾਂ ਨੇ ਆ ਰਹੇ ਤਨ ਚਲਾ ਲਏ, ਬੰਦ ਬੰਦ ਕਟਾ ਲਏ, ਖੋਪੜੀਆਂ ਲਾ ਲਈਆਂ। ਜਦੋਂ ਇਤਿਹਾਸ ਲੋਕ ਸੁਣਨਗੇ ਤਾਂ ਹੀ ਸਿੱਖ ਬਣਨਗੇ। ਆਪਾਂ ਜਦੋਂ ਇਤਿਹਾਸ ਹੀ ਨਹੀਂ ਸੁਣਨਾ, ਸਾਨੂੰ ਪਤਾ ਕੀ ਲੱਗਣਾ? ਤਾਂ ਆਉਣ ਵਾਲੇ ਸਮੇਂ ਜਦੋਂ ਇਤਿਹਾਸ ਸੁਣਨਗੇ, ਸਿੱਖੀ ਪ੍ਰਾਪਤ ਹੋਵੇਗੀ। ਭਾਈ ਰਾਮ ਕਹਿੰਦੇ ਜੀ, ਤੁਹਾਡਾ ਇਹ ਉਪਕਾਰ ਸਾਰੇ ਪੰਥ ਦੇ ਰਹੇਗਾ, ਰਹਿੰਦੀ ਦੁਨੀਆਂ ਤੱਕ ਖਾਲਸਾ ਪੰਥ ਭਾਈ ਰਾਮ ਕੋਈ ਨਹੀਂ ਰਹੇਗਾ। ਜੇ ਭਾਈ ਰਾਮ ਕੋਈ ਜੀ ਕਥਾ ਨਾ ਸੁਣਾਉਂਦੇ ਖਾਲਸੇ ਨੂੰ, ਅੱਜ ਸਾਡੇ ਕੋਲ ਭਾਈ ਸੰਤੋਖ ਜੀ ਦਾ ਗ੍ਰੰਥ ਵੀ ਨਾ ਹੁੰਦਾ, ਫਿਰ ਅਸੀਂ ਸਾਰੇ ਸਮੇਂ 'ਚ ਕਿੱਥੋਂ ਪਤਾ ਲੱਗਣਾ ਸੀ ਦਸਾਂ ਗੁਰੂਆਂ ਨੇ ਸਾਡੇ ਜੀ ਕੀ ਕੁਝ ਕੀਤਾ? ਸੋ ਤੁਹਾਡਾ ਇਹ ਉਪਕਾਰ ਰਹੇਗਾ ਭਾਈ ਸਾਹਿਬ ਜੀ, ਸੁਣ ਸੁਣ ਕੇ ਲੋਕ ਗੁਰਮਤਿ ਧਾਰਨ ਕਰਨਗੇ, ਸਿੱਖੀ ਧਾਰਨ ਕਰਨਗੇ, ਸਭ ਖਾਲਸੇ ਦੀ ਬੇਨਤੀ ਸੁਣ ਕੇ ਭਾਈ ਰਾਮ ਕੌਰ ਜੀ ਨੇ ਸਾਰੇ ਪਦਾਰਥਾਂ ਦਾ ਗਿਆਨ ਹੁੰਦਾ ਹੈ, ਸੁਰਤੀ ਹੁੰਦੀ ਹੈ, ਧਰਮ ਅਰਥ ਤਾਂ ਲੋਕ ਚਾਰ ਪਦਾਰਥ ਪ੍ਰਾਪਤ ਹੁੰਦੇ ਹਨ। ਸਿੱਖੀ ਉਹ ਚੀਜ਼ਾਂ ਤਾਂ ਬਾਜ਼ਾਰ ਤੋਂ ਮਿਲ ਜਾਂਦੀਆਂ, ਪੈਸੇ ਨਾਲ ਮਿਲ ਜਾਂਦੀਆਂ, ਉੱਧ ਨਾਲ ਮਿਲ ਜਾਂਦੀਆਂ। ਸਿੱਖੀ ਗੁਰੂ ਦੀ ਬੜੀ ਔਖੀ ਮਿਲਦੀ ਹੈ। ਉਦੋਂ ਆਪਾਂ ਸਾਰੇ ਸਿੱਖਵਾਉਂਦੇ ਹਾਂ, ਮੈਂ ਵੀ ਸਿੱਖਵਾਉਂਦਾ, ਪਰ ਸਿੱਖ ਬਣਨਾ ਇਹ ਦੂਰ ਹੈ, ਸਿੱਖੀ ਦਾ ਘਰ ਦੂਰ ਹੈ, ਔਖਾ ਹੈ। ਭਾਈ ਰਾਮ ਕੁਮਾਰ ਜੀ ਕਹਿੰਦੇ ਵੀ ਜਿਹੜਾ ਸੁਣੇਗਾ ਉਹ ਸਿੱਖੀ ਪ੍ਰਾਪਤ ਹੋਵੇਗੀ। ਕਥਾ ਸੁਣਨ ਵਾਲੇ ਵੀ ਸਾਫ਼ ਧਿਆਨ ਉੱਤੇ ਬੈਠਦੇ ਹਨ, ਕਥਾ ਸੁਣਨ ਵਾਲੇ ਵੀ ਸਾਹ ਸਿੰਘ ਦੀ ਸੁਸਤ ਲਿਆਉਣੀ ਚਾਹੀਦੀ, ਚਾਰ ਵਾਰ ਚਾਰ ਹਰ ਗੱਲ ਸੁਣਦੇ ਹੋਣ। ਇੱਕ ਦਿਨ ਕਥਾ ਸੁਣੀ, ਹਫ਼ਤਾ ਦੀ ਸੁਣੀ, ਫਿਰ ਵੀ ਸੁਣਨੀ ਪੈਂਦੀ, ਕਥਾ ਰੋਜ਼ ਸੁਣਨੀ ਪੈਂਦੀ ਹੈ। ਔਰ ਕਥਾ ਸਾਹ ਸਿੰਘ ਜੀ ਜਿਹਨੇ ਸੁਣਨੀ ਆ ਉਹਨੂੰ ਬਹੁਤ ਕੁਝ ਸੁਣਿਆ ਹੋਣਾ ਚਾਹੀਦਾ, ਤਾਂ ਹੀ ਕਥਾ ਸੁਣਨ ਦੀ ਸਮਝ ਆਉਂਦੀ। ਕਈ ਵਾਰ ਕਈ ਪ੍ਰੇਮੀ ਪਹਿਲੇ ਦਿਨ ਗੁਰਦੁਆਰੇ ਆ ਕੇ ਬੈਠ ਜਾਂਦੇ, ਘੰਟਾ ਕਥਾ ਸੁਣਦੇ ਤਾਂ ਸਮਝ ਨਹੀਂ ਆਉਂਦੀ। ਉਹ ਸਮਝ ਕੇ ਆਉਣੀ, ਪਹਿਲੇ ਦਿਨ ਤਾਂ ਸਕੂਲ ਚ ਗਏ ਸੀ, ਐਵੀ ਪਹਿਲੇ ਦਿਨ ਆ ਗਈ ਸੀ। ਪਹਿਲੇ ਦਿਨ ਤਾਂ ਇਹ ਵੀ ਸਕੂਲ ਅਲਫਾਬੈਟ ਨਹੀਂ ਆਉਂਦਾ, ਬੈਠਿਆ ਹੀ ਹੌਲੇ 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 ਸਮਝ ਆਉਂਦੀ ਹੈ, ਬੰਦੇ ਨੂੰ ਸੰਸਕਾਰ ਬਣਦੇ ਨੇ। ਇਸੇ ਤਰ੍ਹਾਂ ਕਥਾ ਸੁਣਨ ਵਾਸਤੇ ਵੀ ਸਾਵਧਾਨੀ ਦੀ ਲੋੜ ਹੈ। ਜੇ ਉਦਾਸੀ ਲੈਂਦਾ ਰਹੇ, ਪੂਰਾ ਹੀ ਲੈਂਦਾ ਰਹੇ, ਸੁੱਤਾ ਹੀ ਰਹੇ, ਕੀ ਕਥਾ ਸੁਣੇਗਾ? ਉਹ ਕਥਾ ਸੁਣਨ ਵਾਲੇ ਸਿੰਘ ਸਾਰੇ ਤਿਆਰ ਪਰ ਤਿਆਰ ਹੋ ਕੇ ਇਸ਼ਨਾਨ ਪਾਣੀ ਕਰਕੇ, ਕੰਨੇ ਕਰਕੇ, ਦਿਮਾਗੇ ਸਜਾ ਕੇ, ਸ਼ਸਤਰ ਵਸਤਰ ਪਹਿਨ ਕੇ, ਭਾਈ ਰਾਮ ਕੋਲ ਸਾਹਿਬ ਜੀ ਦੇ ਕੋਲ ਕੋਈ ਰੁਚੀ ਦੇ ਨਾਲ ਭਾਈ ਸਾਹਿਬ ਕਥਾ ਕਰਦੇ, ਸਿੰਘ ਸੁਰਤੀ ਨੂੰ ਸੁਣਦੇ। ਸਰੋਤੇ ਦੀਆਂ ਰੁਚੀ ਹੋਣੀ ਚਾਹੀਦੀ ਵੀ ਅੱਗੇ ਕੀ ਆਉਣਾ, ਹੁਣ ਕੀ ਹੋਣਾ, ਹੁਣ ਕੀ ਆਉਣਾ, ਏਦਾਂ ਉਹਦੇ ਮਨ ਚੋਂ ਫਿਰ ਉਹ ਸੁਣ ਸਕਦਾ। ਸੁਣਨ ਵਾਲੇ ਸਿੰਘ ਬੜੇ ਪ੍ਰੇਮ ਨਾਲ ਸੁਣ ਰਹੇ, ਭਾਈ ਰਾਮ ਤੋਂ ਵੀ ਸੁਣਾ ਰਹੇ ਨੇ। ਭਾਈ ਰਾਮ ਭਾਈ ਰਾਮ ਕੋਲ ਸਾਹਿਬ ਜੀ ਖਾਲਸੇ ਨੂੰ ਦੱਸਦੇ ਹਨ, ਸ਼ੁਰੂ ਕਰਦੇ ਹਨ ਕਥਾ। ਜੋ ਭਾਈ ਪ੍ਰਥਮ ਚਰਨ ਕਰ ਕਾਂਡ ਸਾਡਾ ਖਾਲਸਾ ਜੀ, ਕਾਰਜਨ ਦੇ ਚਾਰ ਚਰਨ ਹਨ। ਜਿਹੜਾ ਕਾਰਜਨ ਦਾ ਪਹਿਲਾ ਹਿੱਸਾ ਹੁਣ ਚੱਲ ਰਿਹਾ ਹੈ, ਕਾਰਜਨ ਦਾ ਅਜੇ ਤਾਂ ਸ਼ਾਸਨ ਜੀ ਕਾਰਜਨ ਬੱਚਾ ਹੈ, ਕਲਯੁਗ ਦੇ ਜਵਾਨ ਹੋਣਾ, ਫਿਰ ਬੁੱਢੇ ਹੋਣਾ। ਕਲਯੁਗ ਦੀ ਉਮਰ 4,32,000 ਵਰ੍ਹੇ ਹੋਣੀ ਹੈ, ਅਜੇ 5,000 ਸਾਲ ਹੈ ਬੀਤੀ। ਤੋ ਕਲਯੁਗ ਦਾ ਪਹਿਲਾ ਚਰਨ ਚੱਲ ਰਿਹਾ ਹੈ, ਪਹਿਲੇ ਚਰਨ ਵਿੱਚ ਹੀ ਕਲਯੁਗ ਦੇ ਵਿੱਚ ਪਾਪ ਵੱਧ ਗਏ, ਥਾਂ ਥਾਂ ਤੇ ਚੋਰੀ, ਯਾਰੀ, ਠੱਗੀ, ਬੇਈਮਾਨੀ, ਧੋਖਾਧੜੀ, ਝੂਠ, ਫਰੇਬ, ਛਲ, ਕਪਟ ਵੱਧ ਗਿਆ। ਅਨੇਕਾਂ ਮਤਾਂ ਚੱਲ ਪਈਆਂ, ਅਨੇਕਾਂ ਧਰਮ ਚੱਲ ਪਏ, ਜਿੰਨੇ ਘਰ ਬੰਦੇ ਉਨੇ ਧਰਮ। ਸਾਡਾ ਵੀ ਨਹੀਂ ਗੱਲ, ਇੱਕ ਘਰ ਦੇ ਚਾਰ ਜੀ ਹੁੰਦੇ ਨੇ, ਚਾਰਾਂ ਦੇ ਚਾਰ ਵੱਖਰੇ ਵੱਖਰੇ ਹੁੰਦੇ ਨੇ। ਘਰ ਵਾਲੀ ਦੇ ਘਰ ਵਾਲ ਲੜ ਰਹੇ ਹੁੰਦੇ ਨੇ, ਪਿਓ ਤੇ ਪੁੱਤਰ ਲੜ ਰਹੇ ਹੁੰਦੇ ਨੇ, ਚਾਚਾ ਪੁੱਤੀ ਗੱਡਾਂ ਗੋਡਾਂ ਦੀ ਹੋਏ ਹੁੰਦੇ ਨੇ, ਮਾਮਾ ਭਾਣਜਾ ਲੜ ਰਹੇ ਹੁੰਦੇ ਨੇ। ਉਹ ਕਹਿੰਦਾ ਆਹ ਗੱਲ ਇੱਦਾਂ, ਕਹਿੰਦਾ ਨਹੀਂ ਇੱਦਾਂ, ਉਹ ਕਹਿੰਦਾ ਇੱਦਾਂ, ਆਪਸ ਰਹੇ ਨੇ। ਇਹ ਕਾਰਜਨ ਦੀ ਨਿਸ਼ਾਨੀ ਹੈ। ਘਰ ਘਰ ਵੱਖਰੀ ਵੱਖਰੀ ਮਤ ਹੋ ਜਾਣੀ, ਵੱਖਰੀ ਵੱਖਰੀ ਵਿਚਾਰਧਾਰਾ, ਕੋਈ ਕਿਸੇ ਦੀ ਗੱਲ ਸੁਣਦਾ ਨਹੀਂ, ਕੋਈ ਕਿਸੇ ਦੀ ਗੱਲ ਮੰਨਦਾ ਨਹੀਂ। ਤੋ ਇਹ ਵਿਚਾਰ ਕਾਰਜਨ ਵਿੱਚ ਚੱਲੇਗੀ, ਸਤਿਗੁਰੂ ਮਹਾਰਾਜ ਨੇ ਬਚਨ ਲਿਖੇ ਨੇ ਬਾਣੀ ਦੇ ਵਿੱਚ, ਤਾਂ ਉਹ ਚੱਲ ਪਏ। ਹਾਂਜੀ, ਆਪਸ ਚ ਲੜੀ ਜਾਂਦੇ ਨੇ, ਨਾਮ ਨਹੀਂ ਜਪਦੇ। ਸੌਖਾ ਰਸਤਾ ਜਿਹੜਾ ਪਰਮੇਸ਼ਰ ਨੂੰ ਮਿਲਣ ਦਾ, ਸ਼ਾਂਤੀ ਦਾ, ਉਹ ਹੈ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਤਾਂ ਕਰਦੇ ਨੇ, ਪਰਮੇਸ਼ਰ ਨੂੰ ਤਾਂ ਯਾਦ ਕਰਦੇ ਨੇ, ਆਪਣੇ ਹੰਕਾਰ ਵਿੱਚ ਅੱਕਦੇ ਫਿਰਦੇ ਨੇ। ਜਿੰਨੇ ਵੀ ਮਤ ਹੋਵੇ ਦੁਨੀਆਂ ਦੇ, ਗਿਣਤੀ ਨਹੀਂ ਹੁੰਦੀ, ਜਿੰਨੇ ਬੰਦੇ ਉਨੇ ਮਤ, ਉਨਾ ਹੀ ਧਰਮ ਚੱਲੇ ਹੋਏ, ਆਪੋ ਆਪਣਾ ਝੰਡਾ ਸਾਰੇ ਚੁੱਕੀ ਫਿਰਦੇ। ਇਸ ਤਰ੍ਹਾਂ ਦਾ ਵਰਤਾਰ ਹੋ ਗਿਆ ਕਲਯੁਗ ਦੇ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਵਿੱਚ ਲਿਖਦੇ ਨੇ। ਬਹੁਤ ਮਤ ਬਹੁ ਵਾਟੀ ਜਦ ਚੱਲਿਆ, ਤਬ ਨੀ ਜਬ ਨੀ ਭਲੇ ਮੁਹੰਮਦ ਯਾਰ, ਜਦੋਂ ਮੁਹੰਮਦ ਸਾਹਿਬ ਦਾ ਟਾਈਮ ਆਇਆ ਨਾ, ਤੇ ਉਦੋਂ ਬਹੁਤ ਵਾਟਾਂ ਤੇ ਬਹੁਤ ਰਸਤਿਆਂ ਤੇ ਵਾਟ ਮੈਨੂੰ ਦੱਸਦੇ, ਇਸ ਰਸਤੇ ਤੁਰਿਆ ਜਾਂਦਾ, ਇਸ ਰਸਤੇ ਤੁਰਿਆ ਜਾਂਦਾ, ਵੈਦਰ ਤੁਰਿਆ ਜਾਂਦਾ, ਕੋਈ ਕਹਿੰਦਾ ਕਬਰਾਂ ਨੂੰ ਮੰਨੋ, ਕੋਈ ਕਹਿੰਦਾ ਮੜੀਆਂ ਨੂੰ ਮੰਨੋ, ਕੋਈ ਪਿੱਪਲਾਂ ਨੂੰ ਪਾਣੀ ਦੇਈ ਜਾਂਦਾ, ਮੂਰਤੀਆਂ ਦੀ ਪੂਜਾ ਕਰੀ ਜਾਂਦਾ, ਕੋਈ ਸੰਨਿਆਸੀ ਤੇ ਕੋਈ ਬਰਾਦਰੀ ਤੇ ਕੋਈ ਜੋਗੀ ਤੇ ਕੋਈ ਜੰਗਲ ਤੇ ਕੋਈ ਹਿੰਦੂ ਤੇ ਕੋਈ ਮੁਸਲਮਾਨ ਤੇ ਬਹੁਤ ਵਾਟਾਂ ਦੇ ਚੱਲ ਬਹੁਤ ਵਾਟੀ ਜਗ ਚੱਲੇ ਆ। ਜਦ ਵੀ ਭਾਈ ਮੁਹੰਮਦ ਯਾਰ ਭਾਈ ਨੂੰ ਤਾਂ ਅਸੀਂ ਕਹਿੰਦੇ ਬਹੱਤਰ ਕੌਮਾਂ ਦੇ ਮੁਸਲਮਾਨਾਂ 'ਚ ਬਣ ਗਏ, ਹਿੰਦੂਆਂ 'ਚ 500 ਤੋਂ ਵੱਧ ਕੇ ਸੰਪਰਦਾਨ, ਇੱਕ ਸੰਪਰਦਾ ਤੋਂ ਬਾਅਦ ਚਾਰ ਚਾਰ ਹੋਰ ਚੱਲ ਪਈ, ਇੱਕ ਸੰਪਰਦਾ ਚੱਲਦੀ ਉਹਦੇ ਵਿੱਚ ਦੂਸਰੇ ਨਿਕਲ ਆਉਂਦੀ, ਕਿ ਜਿੰਨੇ ਸਿਆਣੇ ਉਨੇ ਹੀ ਧਰਮ ਉਨੇ ਹੀ ਮਾਤ। ਮਹਾਰਾਜ ਦਸਵੀਂ ਪਾਤਸ਼ਾਹ ਨੇ ਕਿਹਾ ਜੇ ਕੋਈ ਮੋਤ ਪੈ ਹੋ ਜਾਂ ਸਿਆਣਾ ਕਿਹਾ ਆਪਣਾ ਰਾਹ ਚਲਾਉਣਾ, ਜਿੰਨੇ ਜਿੰਨੇ ਸਿਆਣੇ ਹੋਏ ਆਪਣੇ ਆਪਣੇ ਧਰਮ ਆਪਣੇ ਆਪਣੇ ਰਾਹ ਆਪਣੇ ਆਪਣੇ ਧਰਮ ਚਲਾਉਣੇ ਸਾਰੇ ਆਪਣਾ ਰਾਹ ਚਲਾ। ਮਾੜੀ ਜੀ ਗੱਲਾਂ ਚਾਰ ਕਰਨ ਲੱਗ ਪਿਆ, ਬਾਬਾ ਬਣ ਕੇ ਬਹਿ ਗਿਆ ਪਿੱਛੇ ਚੇਲੇ ਨਾਲ, ਕੋਈ ਮਾੜੀ ਮੋਟੀ ਜਿੱਥੇ ਸਿੱਧੀ ਆ ਕੇ ਕਿਸੇ ਦੇ ਹੱਥ ਰੱਖਿਆ ਕਿਸੇ ਦਾ ਕੰਮ ਬਣ ਗਿਆ, ਉਹ ਆਪਣਾ ਧਰਮ ਚੱਲ ਪਿਆ। ਬਾਬੇ ਦੇ ਬੜੇ ਬਚਨ ਪੂਰੇ ਹੁੰਦੇ, ਕੋਈ ਮਾੜੀ ਜੀ ਸ਼ਕਤੀ ਕੋਈ ਕਰਾਮਾਤ ਮਾੜੀ ਮੋਟੀ ਆ ਵੀ ਆਪਣਾ ਧਰਮ ਵੱਖਰਾ ਹੀ ਬਣਾ ਕੇ ਬਹਿ ਗਿਆ।
ਪਰਮੇਸ਼ਰ ਕੋਲ ਨਹੀਂ ਪਹੁੰਚਾਉਣਾ,
ਭਾਈ ਰਾਮ ਚੰਦ ਜੀ ਕਹਿੰਦੇ ਕਾਲਜ ਦੇ ਲੋਕ ਪਰਮੇਸ਼ਰ ਨੂੰ ਪਛਾਣਦੇ ਆਪਣੀ ਪੂਜਾ ਵਿੱਚ ਲੱਗ ਗਏ,
ਉਪਦੇਸ਼ ਦਿਖਾਉਣਾ
ਪਰਮੇਸ਼ਰ ਤੋਂ ਉਲਟਾ ਉਪਦੇਸ਼ ਦਿੰਦੇ, ਪਰਮੇਸ਼ਰ ਦਾ ਨਾਮ ਨਹੀਂ ਜਪਣ ਦਿੰਦੇ, ਪਰਮੇਸ਼ਰ ਦਾ ਪਰਮੇਸ਼ਰ ਤਾਂ ਹੈ ਹੀ ਨਹੀਂ, ਮਤਲਬ ਅਸੀਂ ਪਰਮੇਸ਼ਰ ਸਾਨੂੰ ਹੀ ਪਰਮੇਸ਼ਰ ਆ। ਇਹ ਤਾਂ ਆਪਣੀ ਪੂਜਾ ਕਰਾਉਣ ਲੱਗ ਪਏ, ਆਪ ਗੁਰੂ ਬਣ ਗਏ, ਆਪ ਰੱਬ ਬਣ ਗਏ। ਲੋਕ ਗਿਆਨੀ ਬਣ ਜਾਂਦੇ ਸਨ, ਸਾਧਨਾ ਕਰਕੇ ਕਿਸੇ ਮੰਜ਼ਿਲ ਤੇ ਪਹੁੰਚ ਜਾਂਦੇ ਸਨ। ਸਾਧਨਾ ਦੇ ਵਿੱਚ ਹੁਣ ਨਾ ਕਿਸੇ ਨੂੰ ਤਪ ਕਰਨ ਦੀ ਸ਼ਕਤੀ, ਨਾ ਜਪ ਕਰਨ ਦੀ ਸ਼ਕਤੀ, ਨਾ ਦਾਨ ਕਰਨ ਦੀ ਸ਼ਕਤੀ, ਨਾ ਪੂਜਾ ਦੀ ਸ਼ਕਤੀ, ਨਾ ਪਾਠ, ਸਾਰੇ ਖਾਲੀ ਸ਼ਕਤੀ ਤਾਂ ਨੀਵੇਂ ਹੋ ਗਏ, ਤਾਕਤ ਤਾਂ ਨੀਵੇਂ ਹੋ ਗਏ। ਉਹਨਾਂ ਦੀ ਰੋਕੀ ਕਿਵੇਂ ਹੋ ਗਈ, ਉਹਨਾਂ ਦਾ ਭਲਾ ਕਿਵੇਂ ਹੋ ਗਿਆ, ਉਹਨਾਂ ਦਾ ਉਧਾਰ ਕਿਵੇਂ ਹੋ ਗਿਆ, ਇਹਦਾ ਜਪਣ ਦੀ ਮਰਿਆਦਾ ਵੀ ਇਹਨਾਂ ਕੋਲ ਲਿਖਦੀ ਨਹੀਂ, ਤੇ ਕਲਯੁਗ ਦੇ ਵਿੱਚ ਇਹਨਾਂ ਦੇ ਮਤ ਵੱਖਰੇ ਵੱਖਰੇ ਹੋ ਗਏ ਨੇ, ਤੇ ਸਾਰ ਆਪਸ ਚ ਲੜੀ ਜਾਂਦੇ ਨੇ ਸਾਰੇ। ਵਿਚਾਰ ਕੀਤੇ ਕਿ ਦੁਨੀਆਂ ਦਾ ਤਾਂ ਬਹੁਤ ਬੁਰਾ ਹਾਲ ਹੋ ਜਾਏਗਾ, ਇਹਨਾਂ ਨੂੰ ਸਿੱਧੇ ਰਸਤੇ ਤੇ ਪਾਈਏ,
ਜਾਣੀਏ
ਕਲਯੁਗ ਦੇ ਜੀਵਾਂ ਨੂੰ ਤੁਸੀਂ ਜਾਣ ਕਰਕੇ ਪਰਮੇਸ਼ਰ ਨੇ
ਸਤਿਨਾਮ ਸਿਮਰ ਕੇ ਸੁਖ ਹੋਏ।
ਇਹ ਵਿਚਾਰ ਕੀਤੇ ਕਿ ਇਹਨਾਂ ਦਾ ਹੁਣ ਕਲਯੁਗ ਵਿੱਚ ਸਿਰਫ ਨਾਮ ਦਾ ਹੀ ਭਲਾ ਹੋਣਾ, ਕਲਯੁਗ ਵਿੱਚ ਕੇਵਲ ਨਾਮ, ਹੋਰ ਜੁਗਾਂ ਦੀ ਮਰਿਆਦਾ ਹੋਰ ਹੈ। ਗੁਰੂ ਰਾਮਦਾਸ ਜੀ ਕਹਿੰਦੇ ਜਤ ਸੰਜਮ ਤੀਰਥ, ਉਹਨਾਂ ਯੁਗਾਂ ਦਾ ਧਰਮ ਹੈ, ਜਤ ਸੰਜਮ ਤੀਰਥ ਕਿਸੇ ਯੁਗਾਂ ਦਾ ਧਰਮ। ਕੱਲ ਮੈਂ ਕੀਰਤ ਹਰ ਨਾਮਾ, ਕੱਲ ਵਿੱਚ ਕੀਰਤਨ ਨਹੀਂ ਹੈ, ਭਜਨ ਨਹੀਂ ਹੈ, ਨਾਮ ਹੈ, ਕੱਲ ਜੁਗ ਮੈਂ ਕੀਰਤਨ ਪ੍ਰਧਾਨਾ, ਗੁਰੂ ਕਿੱਥੇ ਕੀ ਹੈ ਮਾਇ ਧਿਆਨ। ਇਹ ਨਾਮ ਨਾਲ ਹੀ ਬੇੜਾ ਪਾਰ ਹੋਵੇਗਾ। ਗੁਰੂ ਸਾਹਿਬ ਜੀ ਕਾਲ ਪੁਰਖ ਜੀ ਨੇ ਵਿਚਾਰ ਕੀਤੀ ਹੈ, ਹੋਰ ਕੋਈ ਨੀਲਾ ਹੀ ਨਹੀਂ ਹੈ, ਉਪਾਰੀ ਨਹੀਂ ਹੈ।
ਆਪ ਜਾਏ ਪਰ
ਆਪ ਜਾ ਕੇ ਦੁਨੀਆਂ ਨੂੰ ਸਧੇਰਾ ਪਾਣਾ ਪੈਣਾ, ਪਰਮੇਸ਼ਵਰ ਦੀ ਸੋਚ
ਦੇ
ਪਏ ਨੇ ਨੂੰ ਸਿੱਧੇ ਰਾਹ ਤੇ ਚੋਰੀਏ, ਮਾਰੇ ਕਾਲ ਪੁਰਖ ਨੇ ਵਿਚਾਰ ਕੀਤੀ ਹੈ। ਅੱਗੇ ਦਾ ਕੋਈ ਮਹਾਂਪੁਰਸ਼ ਧਰੇ ਚਾਹੀਦਾ ਸੀ, ਹੁਣ ਮੈਨੂੰ ਆਪ ਜਾਣਾ ਪਏਗਾ, ਮੇਰੇ ਬਿਨਾਂ ਇਹਨਾਂ ਲੋਕਾਂ ਨੂੰ ਸਿੱਧੇ ਰਸਤੇ ਕੋਈ ਪਾ ਨਹੀਂ ਸਕਦਾ। ਪਰਮੇਸ਼ਵਰ ਨੇ ਸੋਚਿਆ ਵੀ ਅਸੀਂ ਹੁਣ ਗੁਰੂ ਨਾਨਕ ਦਾ ਰੂਪ ਧਾਰਨ ਕਰੀਏ, ਕਾਲ ਪੁਰਖ ਵਾਹਿਗੁਰੂ ਜੀ ਬਾਬੇ ਕਾਲੂ ਜਿਹੜੇ ਕਾਲ ਮਾਤਾ ਪਿਤਾ ਦੇ ਕੁਦਰਤੋਂ ਪੱਤਰ ਦੀ ਪੂਰਨਮਾਸ਼ੀ ਸੰਮਤ 1526 ਬਿਕਰਮੀ ਨੂੰ 1469 ਈਸਵੀ ਨੂੰ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਆ ਕੇ ਅਵਤਾਰ ਧਾਰਿਆ ਹੈ।
ਜਨਮੀ ਤ੍ਰਿਪਤਾ ਤੇ
ਮਾਤਾ ਤ੍ਰਿਪਤਾ ਜੀ ਦੇ ਕੋਖ ਤੋਂ ਪਰਮੇਸ਼ਰ ਨੇ ਅਵਤਾਰ ਧਾਰਿਆ ਹੈ। ਛੋਟੀ ਉਮਰ ਵਿੱਚ ਹੀ ਬੜੇ ਸੁੰਦਰ ਸਰੂਪ ਮਹਾਰਾਜ ਪ੍ਰਗਟ ਹੋਏ ਨਾਮ ਸਾਰੀ ਦੁਨੀਆਂ ਨੂੰ ਬਾਲ ਅਵਸਥਾ ਤੋਂ ਹੀ ਪਹਿਲਾਂ ਦੇਖੋ ਉਪਦੇਸ਼ ਮਹਾਰਾਜ ਨੇ ਪਾਂਧੇ ਨੂੰ ਦਿੱਤਾ ਹੈ। ਪਾਂਧਾ ਜਿਹੜਾ ਪੜ੍ਹਾਉਂਦਾ ਸੀ ਸਕੂਲ ਵਿੱਚ ਉਹਨੂੰ ਉਪਦੇਸ਼ ਦਿੱਤਾ ਹੈ ਜਾਲ ਮੋਹ ਕਰ ਸਮਸਤ ਕਰ ਮਤ ਪ੍ਰਗਟ ਕਰ ਚਾਰ ਭਾਉ ਕਰਮ ਕਰਕੇ ਤੂੰ ਲਿਖਾਲੀ ਗੁਰਪੁਰ ਲਿਖ ਵਿਚਾਰ ਲਿਖ ਨਾਮ ਸਾਹਨਾ ਲਿਖ ਲਿਖ ਅੰਤ ਨਾ ਪਾਲਾ ਮਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਬਣੀਆ ਜਿੱਥੇ ਹੋਏ ਸੱਚਾ ਨਿਸ਼ਾਨ। ਕੇਵਲ 7 ਸਾਲ ਦੀ ਉਮਰ ਸੀ ਜਦੋਂ ਇਹ ਸ਼ਬਦ ਉਚਾਰਿਆ। 7 ਸਾਲ ਦੇ ਬੱਚੇ ਨੂੰ ਸਾਹ ਸਮਝਦੀ ਕੋਈ ਏਦਾਂ ਦੀ ਬਾਣੀ ਉਤਰ ਸਕਦੀ ਹੈ? ਸੰਸਾਰ ਦੇ ਵਿੱਚ ਨਹੀਂ ਹੋ ਸਕਦਾ। ਪਰ ਉਹ ਸਭ ਤੋਂ ਬੱਚੇ ਨਹੀਂ ਸਨ, ਉਹ ਆਪ ਪਰਮੇਸ਼ਰ ਨਿਰੰਕਾਰ ਆਪ ਨਾਰਾਇਣ ਕਲਾਕਾਰ ਜਗਮੈ ਕਰ ਰਹੇ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਨ। ਉਹਨਾਂ ਦੀ ਇਹ ਬਾਣੀ ਤੋਂ ਐਸਾ ਪ੍ਰਕਾਸ਼ ਸੰਸਾਰ ਵਿੱਚ ਹੋਇਆ ਕਲਯੁਗ ਦਾ ਹਨੇਰਾ ਦੂਰ ਹੋ ਗਿਆ। ਗੁਰੂ ਨਾਨਕ ਸਾਹਿਬ ਦੇ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਕਲਯੁਗ ਬਾਬੇ ਤਾਰਿਆ। ਕਲਯੁਗ ਨੂੰ ਬਾਬੇ ਨੇ ਸ਼ਬਦ ਨਾਲ ਤਾਰ ਦਿੱਤਾ, ਕਲਯੁਗ ਦਾ ਉਦਾਹਰਣ ਕੀਤਾ। ਕਲ ਤਾਰਨ ਗੁਰੂ ਨਾਨਕ ਆਇਆ। ਸੱਚੇ ਪਾਤਸ਼ਾਹ ਦੀ ਇੱਕ ਆਪਾਂ ਸਰਵਣ ਕਰਨੀ ਦਸਾਂ ਪਾਤਸ਼ਾਹੀਆਂ ਬਾਰੇ ਸੰਖੇਪ ਜਾਣਕਾਰੀ ਇਸ ਅਧਿਆਇ ਕਵੀ ਦੇਣਗੇ। ਉਸ ਤੋਂ ਬਾਅਦ ਅਜੇ ਫਿਰ ਸਾਹਿਬਾਂ ਦੇ ਪਾਵਨ ਪਵਿੱਤਰ ਬਚਨ ਗੁਰੂ ਨਾਨਕ ਦੇਵ ਜੀ ਦੀ ਕਥਾ ਸ਼ੁਰੂ ਹੋਵੇ। ਅੱਜ ਮੰਗਲਵਾਰ ਦਾ ਦਿਆਰਾ ਨਾਮ ਸਿਮਰਨ ਅਜੇ ਤੁਮ ਸਮਾਂ ਗੁਰੂ ਮਹਾਰਾਜ ਦੇ ਚਰਨਾਂ ਉੱਤੇ ਪਹੁੰਚ ਚੁੱਕੇ ਹੈ। ਸੁਣਾ ਚੁੱਕਣ ਦੀ ਕੁਮਾਰ ਹੇ ਬਿੰਦ ਹੇ ਗੁਰਦਾਰ ਹੇ ਵਾਹਿਗੁਰੂ ਵਾਹਿਗੁਰੂ।